person to be. I'm that woman.
कुछ दिन पहले तक भी वो नियम दे इनने पत्ते सी कि कदी लेट नहीं कदी लेट ਕੁਰਸੀ ਬੈਠੇ ਹੁੰਦੇ ਸੀ ਤੇ ਦੋ ਵਜੇ ਫਿਰ ਬਲਬ ਲੱਗਣਾ। ਇਸ ਉਮਰ ਵਿਚ ਇਹ ਤਪੱਸਿਆ ਕੋਈ ਕੋਈ ਕਰ ਸਕਦਾ, ਸਿਰਫ ਉਹ ਜਿਸ ਤੇ ਪਰਮੇਸ਼ਵਰ ਦੀ ਬਖਸ਼ਿਸ਼ ਹੋਏ। ਆਪਣੇ ਉਦਮ ਨਾਲ ਸ਼ਾਇਦ ਨਹੀਂ ਹੋ ਸਕਦਾ, ਕਿਉਂਕਿ ਸੁਸਤਾਨਾ ਇੱਕ ਜੀਵਨ ਦਾ ਹਿੱਸਾ ਬਣ ਚੁੱਕਾ। ਉਸ ਤੋਂ ਬਾਅਦ ਸਾਰਾ ਦਿਨ ਲਾਇਬ੍ਰੇਰੀ ਵਿਚ ਆਉਂਦੇ ਸੀ, ਕੋਈ ਡਾਕ ਜਾਣੀ ਹੈ ਡਾਕਖਾਨੀ ਉਹਨੂੰ ਦੇਖਦੇ ਸੀ, ਆਦਮੀਆਂ ਚਿੱਠੀਆਂ ਪੜ੍ਹਦੇ ਸੀ, ਸ਼ਾਮ ਨੂੰ ਮਹਾਰਾਜ ਜੀ ਨੂੰ ਸੁਣਾਉਂਦੇ ਸੀ, ਉਹ ਜੋ ਜਵਾਬ ਦੱਸਦੇ ਸੀ ਅਗਲੇ ਦਿਨ ਉਹ ਲਿਖਦੇ ਸੀ। ਇਹਨਾਂ ਲਿਫਾਫੇ ਬਣੇ ਪਏ ਹੁੰਦੇ ਸੀ ਜੋ ਲਿਟਰੇਚਰ ਡਿਸਪੈਚ ਕਰਨੇ ਦੇ, ਪਤਾ ਨਹੀਂ ਥੱਕਦੇ ਨਹੀਂ ਸੀ। ਮਹਾਰਾਜ ਜੀ ਨੇ ਉਹਨਾਂ ਨੂੰ ਬਹੁਤ ਉੱਚਾ ਸਨਮਾਨ ਦਿੱਤਾ, ਉਹਨਾਂ ਦੀ ਕਾਬਲੀਅਤ ਬਣਾ ਕੇ ਆਪਣੇ ਨਾਲ ਕੁਰਸੀ ਲਗਾਉਂਦੇ ਸੀ, ਮੇਰੇ ਸਭ ਉੱਥੇ ਬੈਠੇ ਹੁੰਦੇ ਸੀ। ਮਹਾਰਾਜ ਜੀ ਦੇ ਅੰਦਰ ਸ਼ਾਮੀ ਸੀ, ਉਹ ਤੇ ਪਰਮੇਸ਼ਵਰ ਰੂਪ ਸੀ, ਉਹ ਜੋ ਦੱਸਦੇ ਸੀ ਉਹ ਕਈ ਵਾਰੀ ਦੁਨੀਆਂ ਵੀ ਲੋਕਾਂ ਨੂੰ ਇੱਕ ਤਸੱਲੀ ਦੇਣ ਮਾਰੇ ਹੋ। ਮਹਾਰਾਜ ਜੀ ਵਾਲੇ ਮਹਾਰਾਜ ਜੀ ਮੇਜਰ ਸਾਹਿਬਾਂ ਨੂੰ ਇਸ਼ਾਰਾ ਕਰਕੇ ਪੁੱਛਦੇ ਸੀ, ਕਿਉਂ ਮੇਜਰ ਸਾਹਿਬ? ਇਹ ਮਤਲਬ ਇਹ ਹੁੰਦਾ ਸੀ ਕਿ ਮੇਜਰ ਸਾਹਿਬ ਉਹਨਾਂ ਦੁਨੀਆਂ ਦੇ ਲੋਕਾਂ ਨੂੰ ਜਿਨ੍ਹਾਂ ਵਿਚ ਲੌਜਿਕ ਬੜੀ ਹੈ, ਆਰਗੂਮੈਂਟ ਬੜੀ ਹੈ, ਉਹਨਾਂ ਨੂੰ ਵੀ ਸਮਝਾ ਦੇਣ। ਤੇ ਮੇਜਰ ਸਾਹਿਬ ਦੋ ਚਾਰ ਲਫ਼ਜ਼ਾਂ ਵਿਚ ਉਸ ਦ੍ਰਿਸ਼ਟਾਂ ਦੀ ਤਾਰੀਖ ਦੱਸਦੇ ਹੁੰਦੇ ਸੀ, ਉਸਦੀ ਹੋਂਦ ਦੱਸਦੇ ਹੁੰਦੇ ਸੀ, ਉਹ ਵਾਕਿਆ ਕਦੋਂ ਹੋਇਆ, ਇਤਿਹਾਸ ਦਾ ਕੀ ਹਿੱਸਾ ਸੀ, ਉਹ ਸਾਰਾ ਐਕਸਪਲੇਨ ਕਰਦੇ ਸੀ। ਤੇ ਉਹ ਇਸ ਚੀਜ਼ ਨੂੰ ਸਪੋਰਟ ਕਰਕੇ ਜਿਹੜੀ ਇਸ ਤਰ੍ਹਾਂ ਦੀ ਸੰਗਤ ਬੈਠੀ ਹੋਈ ਹੈ, ਜਿਹਨਾਂ ਨੂੰ ਕਿਸੇ ਚੀਜ਼ ਆਸਾਨੀ ਨਾਲ ਯਕੀਨ ਨਹੀਂ ਹੁੰਦਾ, ਇਤਿਹਾਸ ਦੇ ਤੱਥਾਂ ਨਾਲ ਉਹ ਉਹਨਾਂ ਨੂੰ ਦੱਸਦੇ ਹੁੰਦੇ ਸੀ। ਕਰਮ ਯੋਗੀ ਇਹ ਸੀ ਕਿ ਹਰ ਕਿਸੇ ਦੇ ਨਾਲ ਹਰ ਵਕਤ ਚੱਲਣ ਨੂੰ ਤਿਆਰ ਸੀ। ਮੈਨੂੰ ਯਾਦ ਹੈ ਅੱਜ ਤੋਂ ਕਰੀਬ ਦੋ ਸਾਲ ਪਹਿਲੇ ਮੇਰੇ ਆਫਿਸ ਮੇਰਾ ਕੋਲ ਹੈਗਾ ਸੀ ਇੰਸਟੀਟਿਊਸ਼ਨ ਏਰੀਆ ਵਿਚ, ਤੇ ਮੈਨੂੰ ਕਿਹਾ ਗਿਆ ਕਈ ਵਾਰ ਕੋਈ ਬਜ਼ੁਰਗ ਸੱਜਣ ਆਏ ਨੇ, ਤੇ ਮੈਂ ਕਿਹਾ ਮੇਰੇ ਕਮਰੇ ਚ ਬਿਠਾਓ। ਮੈਂ ਕੋਲ ਚੋਂ ਉੱਠਿਆ, ਕਮਰੇ ਚ ਗਿਆ ਤੇ ਮੇਜਰ ਸਾਹਿਬ ਆਏ ਹੋਏ ਸੀ। ਮੈਂ ਕਿਹਾ ਤੁਸੀਂ ਕਿਸ ਤਰ੍ਹਾਂ? ਕਹਿਣ ਲੱਗੇ ਇਸੀ ਬਿਲਡਿੰਗ ਵਿਚ ਰਾਸ਼ਨ ਕਾਰਡ ਦਾ ਦਫ਼ਤਰ ਹੈ, ਤੇ ਗੋਬਿੰਦ ਸਦਨ ਦੇ ਜਿਹੜੇ ਕੁਛ ਬੰਦਿਆਂ ਦੇ ਰਾਸ਼ਨ ਕਾਰਡ ਸੀ ਜਿਹਨੂੰ ਰਾਸ਼ਨ ਕਾਰਡ ਵੀ ਲੋਕ ਕਹਿੰਦੇ ਸੀ, ਮੈਂ ਉਸ ਵਾਸਤੇ ਆਇਆ। ਹੈਰਾਨ ਸਾ ਕਿ ਇਸ ਉਮਰ ਵਿਚ ਉਸ ਬਿਲਡਿੰਗ ਵਿਚ ਲਿਫਟ ਜੇ ਖਰਾਬ ਸੀ, ਔਰ ਇਹ ਤਿੰਨ ਮੰਜ਼ਿਲਾਂ ਚੜ ਕੇ ਆਏ ਹੋਏ, ਚੌਥੀ ਮੰਜ਼ਿਲ ਮੇਰੇ ਵਾਸਤੇ ਚੜੇ ਨੇ। ਮੇਰਾ ਇਸੇ ਥੋੜਾ ਜਿਹਾ ਨੀਵਾਂ ਹੋਇਆ ਕਿ ਮੈਂ ਇੱਥੇ ਆ ਔਰ ਇਹਨਾਂ ਨੂੰ ਆਉਣਾ ਪੈਂਦਾ। ਮੈਂ ਫਿਰ ਉਹਨਾਂ ਦੇ ਕਾਗਜ਼ ਦੇਖੇ, ਡਿਪਟੀ ਡਾਇਰੈਕਟਰ ਜਿਹੜਾ ਉੱਥੇ ਸੋਸ਼ਲ ਵੈਲਫੇਅਰ ਦਾ ਔਰ ਰਾਸ਼ਨਿੰਗ ਦਾ ਸੀ, ਉਸਨੂੰ ਬੁਲਾਇਆ। ਮੈਂ ਕਿਹਾ ਇਹਨਾਂ ਨੂੰ ਦੁਬਾਰਾ ਨਾ ਆਉਣਾ, ਹਰ ਕਿਸੇ ਦੇ ਨਾਲ ਹਰ ਵਕਤ ਜਾਣ ਨੂੰ ਤਿਆਰ ਰਹਿੰਦੇ ਸੀ। ਸ਼ਾਮ ਮੇਰੇ ਕਥਾ ਵਾਸਤੇ ਇੱਥੇ ਬੈਠਦੇ ਸੀ, ਇਤਿਹਾਸ ਦਾ ਇਤਨਾ ਗਿਆਨ ਸੀ ਕਿ ਉਹਨਾਂ ਨੂੰ ਤੁਸੀਂ ਐਨਸਾਈਕਲੋਪੀਡੀਆ ਕਹਿੰਦੇ ਹੋ, ਡਿਕਸ਼ਨਰੀ ਕਹਿੰਦੇ ਹੋ, ਸਭ ਕੁਛ ਕੰਮ ਹੈ। ਇੱਕ ਇੱਕ ਨਵੀਂ ਕਥਾ ਸੁਣਾਉਂਦੇ ਹੋਇਆ ਉਸਦੀਆਂ ਤਰੀਕਾਂ, ਉਸਦੇ ਇਤਿਹਾਸ ਔਰ ਕਿਸ ਵੇਲੇ ਕੀ ਵਾਪਰਿਆ ਦੱਸਦੇ ਹੁੰਦੇ ਸੀ। ਔਰ ਉਸ ਵੇਲੇ ਕਈ ਵਾਰੀ ਮੈਂ ਦੇਖਿਆ, ਹੁਣ ਕੁਛ ਦਿਨਾਂ ਵਿਚ ਪਿਛਲੇ ਦੋ ਢਾਈ ਸਾਲ ਚ ਮਹਾਰਾਜ ਜੀ ਦੀ ਗੱਲ ਕਰਦਿਆਂ ਕਰਦਿਆਂ ਉਹਨਾਂ ਦੇ ਅੱਖਾਂ ਵਿਚ ਅੱਥਰੂ ਆ ਜਾਂਦੇ ਸੀ। ਇੰਨਾ ਪਿਆਰ, ਇੰਨਾ ਮੇਲ, ਇੰਨਾ ਸਹਿਯੋਗ ਔਰ ਇਤਨੀ ਉਹਨਾਂ ਦੀ ਉਹਨਾਂ ਦੇ ਪ੍ਰਤੀ ਆਸਥਾ, ਇੱਕ ਰੇਅਰ ਐਗਜ਼ਾਮਪਲ ਹੈ ਜਿਹੜਾ ਆਮ ਨਹੀਂ ਹੁੰਦਾ। ਅੱਥਰੂ ਕੁਛ ਬੁਨਿਆਦੀ ਤੌਰ ਤੇ ਜਿਹੜੇ ਬੰਦੇ ਦੇ ਬਣੇ ਹੁੰਦੇ ਨੇ, ਪਰ ਇਤਨੀ ਭਾਵੁਕਤਾ ਉਹਨਾਂ ਦੇ ਮੋਹ ਲਫਾਈ ਦੀ ਨਿਕਲ ਪਾਉਂਦੇ ਸੀ, ਅੱਥਰੂ ਆ ਜਾਂਦੇ ਸੀ। ਉਹ ਆਪਣੇ ਆਪ ਵਿਚ ਬਹੁਤ ਕੁਛ ਕਹਿ ਜਾਂਦੇ ਸੀ ਕਿ ਮਹਾਰਾਜ ਜੀ ਦਾ ਉਹਨਾਂ ਨਾਲ ਕੀ ਰਿਸ਼ਤਾ ਸੀ ਔਰ ਮਹਾਰਾਜ ਜੀ ਨੇ ਉਹਨਾਂ ਨੂੰ ਕਿੰਨਾ ਪਿਆਰ ਦਿੱਤਾ ਸੀ। ਮੇਜਰ ਸਾਹਿਬ ਦੇ ਬਾਰੇ ਵਿਚ ਜਿਤਨਾ ਕਵੀ ਇਹ ਘੱਟ ਹੈ, ਜਿਸ ਤਰ੍ਹਾਂ ਸਾਗਰ ਵਿਚ ਕੀ ਭਰਿਆ ਹੋਇਆ ਉਸਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ, ਕਥਾ ਹੈ। ਇਸੇ ਤਰ੍ਹਾਂ ਉਹਨਾਂ ਵਿਚ ਕੀ ਭਰਿਆ ਹੋਇਆ ਸੀ, ਇਤਿਹਾਸ ਦਾ ਸੀ, ਖੈਰਾਤ ਦਾ ਸੀ, ਜ਼ਿੰਦਗੀ ਦੀ ਸਾਦਗੀ ਸੀ, ਲੋਕਾਂ ਦੀ ਮਦਦ ਕਰਨ ਦਾ ਜਜ਼ਬਾ ਸੀ, ਪਿਆਰ ਸੀ, ਮਹਾਰਾਜਾ ਵਿਚ ਆਸਥਾ ਸੀ, ਹਰ ਚੀਜ਼ ਉਹਨਾਂ ਵਿਚ ਹੈਗੀ ਸੀ। ਮੈਂ ਕੁਛ ਹੋਰ ਜ਼ਿਆਦਾ ਨਾ ਕਹਿੰਦੇ ਹੋਏ ਇਤਨਾ ਜ਼ਰੂਰ ਕਹਾਂਗਾ ਕਿ ਅਗਰ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਅਡਾਪਟ ਨਹੀਂ ਕਰ ਸਕਦੇ, ਇਸ ਉਮਰ ਵਿਚ ਵੀ ਮੈਂ ਉਹਨਾਂ ਦੀ ਬਿਮਾਰੀ ਦਾ ਨਹੀਂ ਸੁਣਿਆ ਸੀ, ਸਿਵਾਏ ਆਫਟਰ ਮਿਸਟਰੀ ਮੇਜਰ ਸਾਹਿਬ ਬਿਮਾਰ ਨੇ, ਕਿਉਂਕਿ ਦੋ ਸਾਲ ਡੇਢ ਸਾਲ ਸਾਲ ਪਹਿਲੇ ਤੱਕ ਚਲਦੇ ਫਿਰਦੇ ਉਹ ਦਫ਼ਤਰਾਂ ਨਹੀਂ ਜਾਂਦੇ ਸੀ। ਤੇ ਮੈਂ ਚਾਹਾਂਗਾ ਕਿ ਉਹਨਾਂ ਦੇ ਜੀਵਨ ਦਾ ਅਗਰ ਅਸੀਂ ਪੂਰਾ ਨਾਮ ਹੀ ਅਡਾਪਟ ਕਰ ਸਕੀਏ, ਜੋ ਬਹੁਤ ਮੁਸ਼ਕਿਲ ਹੈ, ਕਿਉਂਕਿ ਉਹ ਤਪੱਸਵੀ ਦਾ ਜੀਵਨ ਸੀ, ਕਰਮ ਯੋਗੀ ਦਾ ਜੀਵਨ ਸੀ, ਇੱਕ ਕਰਮਠ ਜੀਵਨ ਸੀ, ਇੱਕ ਮੁਸ਼ਕਿਲ ਜੀਵਨ ਸੀ। ਇਸ ਵੇਲੇ ਦੋ ਵਜੇ ਤੱਕ ਤੈਰਾਕ ਕਰ ਲੱਗੇ ਹੋਏ ਨੇ, ਉਹਨਾਂ ਨੇ ਆਪਣਾ ਪਲ ਪਲ ਜਿਹੜਾ ਸਮਰਪਿਤ ਕੀਤਾ ਗੋਬਿੰਦ ਸਦਨ ਨੂੰ, ਅਸੀਂ ਕੁਛ ਕਦਮ کچھ قدم چاہے دو ہفتے کی یا چار قدم ہی میری زندگی بھر دیکھ کے چل رہی ہے تو یہی ہونا دیکھتی سچی اور اچھی اور میری شردا جلی ہوئی میں ان کو نمس کرنا نمن کرنا میرا سر چکا ہے سچ
اسلام کر کے اپنی پوری اینڈ تک che ci ha messo le candele. Mentre sta per fare male, e usciamo di tutto, male, e già sanno, finché l'anno.
Gruppo Gomez in Gidi, Sadhana Pesaret, e il Gruppo Gomez,
ਗੁਰੂ ਗ੍ਰੰਥ ਸਾਹਿਬ ਵਿਚਾਰ ਜੋ ਗੋਬਿੰਦ ਸਿੰਘ ਜੀ ਵੱਲੋਂ ਪਬਲਿਸ਼ ਹੋਈਆਂ। ਮੇਜਰ ਸਾਹਿਬ ਇੱਕ ਐਸੀ ਹਸਤੀ ਸਨ ਜਿਨ੍ਹਾਂ ਦਾ ਜੀਵਨ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਇੱਕ ਹਿੱਸਾ ਮਹਾਰਾਜ ਨੂੰ ਮਿਲਣ ਤੋਂ ਪਹਿਲਾਂ ਤੇ ਇੱਕ ਹਿੱਸਾ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ। ਪਹਿਲਾ ਹਿੱਸਾ 53 ਸਾਲਾਂ ਦਾ ਤੇ ਦੂਜਾ ਹਿੱਸਾ 41 ਸਾਲਾਂ ਦਾ। ਪਹਿਲੇ 53 ਸਾਲ ਉਹਨਾਂ ਨੇ ਸੰਸਾਰਿਕ ਕ੍ਰਮਾਂ ਵਿੱਚ ਲਗਾਏ, ਜਿਨ੍ਹਾਂ ਵਿੱਚੋਂ 32 ਸਾਲ 1934 ਤੋਂ ਲੈ ਕੇ 1966 ਉਹਨਾਂ ਨੇ ਫੌਜ ਵਿੱਚ ਨੌਕਰੀ ਕੀਤੀ। ਰਿਟਾਇਰ ਹੋਣ ਤੋਂ 2 ਸਾਲ ਬਾਅਦ ਹੀ ਮਹਾਰਾਜ ਜੀ ਨਾਲ ਪਹਿਲੀ ਵਾਰ ਉਹਨਾਂ ਦੀ ਮੁਲਾਕਾਤ ਹੋਈ ਤੇ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਜੀਵਨ ਮਹਾਰਾਜ ਦੇ ਮਿਸ਼ਨ ਲਈ ਲੰਘਿਆ। ਇਹ ਅੱਧੀ ਰਾਤ ਤੋਂ ਬਾਅਦ ਹੀ ਉੱਠ ਖਲੋਂਦੇ ਸਨ ਤੇ ਇਸ਼ਨਾਨ ਵਗੈਰਾ ਕਰਕੇ ਮਹਾਰਾਜ ਦੇ ਹੁਕਮ ਅਨੁਸਾਰ 2 ਵਜੇ ਸਵੇਰੇ ਦਰਬਾਰ ਸਾਹਿਬ ਵਿੱਚ ਪਹਿਲੀ ਅਰਦਾਸ ਕਰਦੇ ਸਨ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਿਤਨੇਮ ਆਦਿ 5 ਵਜੇ ਤੱਕ ਕਰਦੇ ਸਨ। ਇਹ ਉਹੀ ਮਰਿਆਦਾ ਸੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਿੱਚ ਸਥਾਪਿਤ ਕੀਤੀ ਸੀ। ਵਿਜੇ ਸਾਹਿਬ ਦੀ ਬਚਪਨ ਤੋਂ ਹੀ ਕੁਮਾਰੀ ਰਹਿੰਦੀ ਸੀ। ਪਹਿਲੀ ਜਮਾਤ ਵਿੱਚ ਉਹਨਾਂ ਨੂੰ ਪੂਰਾ ਕਾਇਦਾ ਯਾਦ ਹੋ ਗਿਆ ਸੀ ਕਿਉਂਕਿ ਮੇਜਰ ਸਾਹਿਬ ਆਰਥਿਕ ਰੂਪ ਵਿੱਚ ਥੋੜੇ ਮਾੜੇ ਪਰਿਵਾਰ ਤੋਂ ਸਨ। ਉਹਨਾਂ ਨੇ ਬੜੀਆਂ ਮੁਸ਼ਕਲਾਂ ਨਾਲ ਮੈਟ੍ਰਿਕ ਪਾਸ ਕੀਤੀ ਤੇ ਫਿਰ ਫੌਜ ਵਿੱਚ ਐਸ ਕਲਰਕ ਭਰਤੀ ਹੋਏ। ਫਿਰ ਉਹਨਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਇੱਕ ਵਾਰ ਪੂਰੀ ਛੁੱਟੀ ਹੁੰਦੀ ਸੀ ਤੇ ਬੁੱਧਵਾਰ ਤੇ ਸ਼ਨੀਵਾਰ ਹਫ਼ਤੇ ਹੁੰਦਾ ਸੀ। ਉਹਨਾਂ ਨੇ ਆਫਿਸ ਤੋਂ ਵਾਪਸ ਆਉਣ ਤੋਂ ਬਾਅਦ ਆਪਣਾ ਸਮਾਂ ਪੜ੍ਹਾਈ ਵਿੱਚ ਲਗਾਉਣਾ। ਉਹਨਾਂ ਨੂੰ ਗੀਤਾ ਦੇ 18 ਅਧਿਆਏ 700 ਸ਼ਲੋਕ ਮੁਜ਼ਬਾਨੀ ਯਾਦ ਹੋ ਗਏ ਸਨ। ਉਹ ਗੀਤਾ ਦਾ ਪਾਠ ਇਸ ਤਰ੍ਹਾਂ ਪੜ੍ਹਦੇ ਸਨ ਜਿਸ ਤਰ੍ਹਾਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ। ਉਹਨਾਂ ਦੀ ਮੁਲਾਕਾਤ ਮਹਾਰਾਜ ਜੀ ਨਾਲ 1968 ਵਿੱਚ ਹੋਈ ਜਦੋਂ ਹਰਭਜਨ ਸਿੰਘ ਯੋਗੀ ਜੋ ਇੰਦਰਾ ਗਾਂਧੀ ਏਅਰਪੋਰਟ ਵਿੱਚ ਇਨਕਮ ਟੈਕਸ ਆਫਿਸਰ ਬਣੇ ਸਨ ਤੇ ਮਹਾਰਾਜ ਜੀ ਦੇ ਸੇਵਕ ਸਨ। ਉਹਨਾਂ ਨੂੰ ਮਹਾਰਾਜ ਜੀ ਕੋਲ ਲੈ ਕੇ ਆਏ। ਉਹਨਾਂ ਦਿਨਾਂ ਵਿੱਚ ਹਰਭਜਨ ਸਿੰਘ ਯੋਗੀ ਨੇ ਖਾਲਸਾ ਯੰਗਾਂ ਐਸੋਸੀਏਸ਼ਨ ਬਣਾਈ ਸੀ। ਮੇਜਰ ਸਾਹਿਬ ਇਸ ਦੇ ਮੈਂਬਰ ਸਨ। ਇਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਰ ਐਤਵਾਰ ਕਿਸੇ ਨਾ ਕਿਸੇ ਦੇ ਘਰ ਮਿਲਣਾ ਤੇ ਮੇਜਰ ਸਾਹਿਬ ਨੇ ਉੱਥੇ ਲੈਕਚਰ ਦੇ। ਹਰਭਜਨ ਸਿੰਘ ਯੋਗੀ ਮੇਜਰ ਸਾਹਿਬ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਮੇਜਰ ਸਾਹਿਬ ਨੂੰ ਮਹਾਰਾਜ ਨਾਲ ਮਿਲਣ ਲਈ ਲਿਆਇਆ। ਉਦੋਂ ਮਹਾਰਾਜ ਜੀ ਮੌਕੀ ਮੂਰਤੀ ਵਿੱਚ ਰਹਿੰਦੇ ਸਨ ਜਿਹੜਾ ਮੈਂਬਰ ਆਫ ਪਾਰਲੀਮੈਂਟ ਨੇ ਲੇਅਰ ਕੋਰ ਦਾ ਘਰ ਸੀ। ਉਸ ਦਿਨ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਮੇਜਰ ਸਾਹਿਬ ਇੱਕ ਘੰਟਾ ਗੁਰੂ ਗੋਬਿੰਦ ਸਿੰਘ ਜੀ ਦੇ ਬੋਲੇ। ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੁਣਨਾ ਬੜਾ ਅੱਛਾ ਲੱਗਦਾ ਸੀ। ਮਹਾਰਾਜ ਜੀ ਨੇ ਉਹਨਾਂ ਨੂੰ ਸੁਣਿਆ। ਉਸ ਤੋਂ ਬਾਅਦ ਜਾਗਣ ਤੋਂ ਬਾਅਦ ਮਹਾਰਾਜ ਜੀ ਨੇ ਮੇਜਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹੋਰ ਬੋਲਣ ਲੱਗਿਆ। ਮੇਜਰ ਸਾਹਿਬ ਇੱਕ ਘੰਟਾ ਹੋਰ ਬੋਲੇ। ਉਸ ਦਿਨ ਮੇਜਰ ਸਾਹਿਬ 2 ਘੰਟੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਬੋਲਦੇ ਰਹੇ ਤੇ ਮਹਾਰਾਜ ਜੀ ਬੜੇ ਪਿਆਰ ਨਾਲ ਸੁਣਦੇ ਰਹੇ। ਉਸ ਤੋਂ ਬਾਅਦ ਮੇਜਰ ਸਾਹਿਬ ਮਹਾਰਾਜ ਜੀ ਬੋਲ ਰਹੇ ਨੂੰ ਆਨ ਲੱਗ ਪਏ। ਮੇਜਰ ਸਾਹਿਬ ਦਾ ਵਿਵਹਾਰ ਬੜਾ ਸਟਰੋਂਗ ਸੀ ਤੇ ਇੱਕ ਵਾਰੀ ਕਿਸੇ ਕੰਮ ਨੂੰ ਕਰਨ ਦਾ ਨਿਸ਼ਚੇ ਕਰ ਲੈਂਦੇ ਤੇ ਫਿਰ ਉਸਨੂੰ ਸਿੰਗਲ ਮਾਈਂਡ ਡਿਟਰਮੀਨੇਸ਼ਨ ਨਾਲ ਫੋਲੋ ਕਰਦੇ। ਇੱਕ ਵਾਰੀ ਮੈਨੂੰ ਯਾਦ ਹੈ ਕਿ ਮੈਂ ਦੇਖਿਆ ਕਿ ਮੇਜਰ ਸਾਹਿਬ ਕਿਤੇ ਜਾਣ ਲਈ ਤਿਆਰ ਹੋ ਰਹੇ ਨੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੇਜਰ ਸਾਹਿਬ ਕਿੱਥੋਂ ਤਿਆਰੀ ਹੈ। ਮੇਜਰ ਸਾਹਿਬ ਕਹਿਣ ਲੱਗੇ ਮੈਂ ਸ਼ਾਮਲੇ ਚੱਲਿਆ। ਉਦੋਂ ਮੇਜਰ ਸਾਹਿਬ ਦੀ ਉਮਰ ਤੇ 93 ਸਾਲ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਕੋਈ ਲੈਣ ਆ ਰਿਹਾ ਤੁਹਾਨੂੰ। ਮੇਜਰ ਸਾਹਿਬ ਕਹਿੰਦੇ ਨਹੀਂ ਨਹੀਂ ਆਈ ਨੋ ਮਾਈ ਬੇਬੀ, ਮੈਨੂੰ ਪਤਾ ਹੈ ਕਿ ਏਡੀਸੀ ਬੱਸ ਕਿਤੇ ਬਦਲਣੀ ਹੈ। ਤੇ ਮੈਂ ਹੈਰਾਨ ਹੋਇਆ ਕਿ 93 ਸਾਲ ਦੀ ਉਮਰ ਵਿੱਚ ਜਦੋਂ ਕਿ ਜ਼ਿਆਦਾਤਰ ਲੋਕੀ ਮੰਜੇ ਤੇ ਪਏ ਹੁੰਦੇ ਨੇ ਇੱਥੇ ਮੇਜਰ ਸਾਹਿਬ ਦੌੜ ਲੱਗ ਕਰ ਰਹੇ ਨੇ। ਇਹ ਸਭ ਮਹਾਰਾਜ ਜੀ ਦੀ ਮਿਹਰ ਦੇ ਕਾਰਨ ਸੀ। ਮੇਜਰ ਸਾਹਿਬ ਹਮੇਸ਼ਾ ਕੋਈ ਨਾ ਕੋਈ ਫਿਰ ਕਰਦੇ ਰਹਿੰਦੇ ਸੀ ਤੇ ਕਦੇ ਖਾਲੀ ਨਹੀਂ ਬੈਠਦੇ ਸੀ। ਮਹਾਰਾਜ ਜੀ ਦੀ ਇੱਕ ਬੜੀ ਅਹਿਮ ਸ਼ਿਕਸ਼ਾ ਸੀ ਤੇ ਮੇਜਰ ਸਾਹਿਬ ਇਸ ਦੇ ਐਗਜ਼ਾਮਪਲ ਸਨ। ਮੇਜਰ ਸਾਹਿਬ ਆਪਣੇ ਆਖਰੀ ਦਿਨਾਂ ਤੱਕ ਨਿਸ਼ਕਾਮ ਸੇਵਾ ਕਰਦੇ ਰਹੇ ਤੇ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਮੁਸਕਾਨ ਹੁੰਦੀ ਸੀ। ਮੇਜਰ ਸਾਹਿਬ ਦਾ ਜਨਮ 15 ਦਸੰਬਰ 1915 ਵਿੱਚ ਹੋਇਆ ਤੇ ਉਹ ਆਪਣੇ 95 ਜਨਮ ਦਿਨ ਤੋਂ ਕੁਛ ਦਿਨ ਪਹਿਲਾਂ ਚੱਲ ਵਸੇ। ਉਹ ਗੋਬਿੰਦ ਸਦਨ ਅਤੇ ਮਹਾਰਾਜ ਸੇਵਕ ਸਨ ਤੇ ਸੰਤਾਂ ਉਹਨਾਂ ਦੀਆਂ ਕਥਾਵਾਂ ਦੇ ਗਿਆਨ ਦੇ ਲੈਕਚਰ ਨੂੰ ਹਮੇਸ਼ਾ
संबंधी बच्चे मेरे इमाम श्री जवाहर जी हूँ, जो मेरे सभा आते श्री जवाहर जी
वाहेगुरु जी की फतेह सत्संगत। जिस तरह हम सभी लोग आज मेजर साहब के आखिरी उस मौके पर इकट्ठा होकर उनके दुनिया के तमाम यादों को ताजा करने की कोशिश कर रहे हैं, आज वो महान शख्सियत हमारे बीच नहीं है, उनकी यादें मौजूद हैं, उनकी अच्छाइयां मौजूद हैं, जिनको हम याद करके उनके इल्म और उनकी खूबियों से अपने अंदर कुछ सीख पैदा कर सकते हैं। जो मेजर साहब महाराज जी बाबा भिक्षा सिंह जी के हुक्म के मुताबिक और इस गोवे सदन का जो उन्होंने अपने दिल का योगदान तो फरमाया है, उसके हम तो क्या, जिन्होंने एक बार भी मेजर साहब के सामने आ गए होंगे वो उनकी बातें और उनकी यादें अपने दिल में जरूर बसा होगा। कुरान में एक लफ्ज कहा जाता है कि कुल्लु मक्सिल साकतुल मौत, दुनिया में जो इंसान आया है एक दिन उसको मौत का मजा चखना है, लेकिन साथ साथ ये कहा जाता है कि एक इंसान ये दुनिया छोड़कर चला जाए और चार लोग उसकी अच्छाइयां बयान करें तो अल्लाह रब्बुल इज्जत उसे जन्नत में मुकाम अता फरमाता है। मेजर साहब एक ऐसे इल्म वाले इंसान थे कि जिन्होंने कुरान के बारे में ऐसा हिफ्ज किसी आलिम को जल्दी से नहीं होता है जो हिफ्ज उनके पास मौजूद था। जिस बयान को शुरू किया करते थे उसको आखिर तक सुनाया करते थे, इस तरह से समझाते थे कि आप उसको ठीक से समझ जाए। आज ये मसला उनकी यादगार का इसलिए बना है और यादगार हम चाहते हैं कि इसलिए कायम रहे कि उन्होंने जो इल्म दुनिया में रहकर के हम लोगों के सामने पेश किया है उससे हम सीख पैदा करके अपने आप को दूसरों को उनकी बातें पहुंचाने और पहुंचा करके अपने मोहब्बतों को जाहिर करें। क्योंकि शायरों ने लिखा है कि खुदे को कर पलक देखना कि हर तकदीर से पहले खुदा बंदे से खुद पूछे पता तेरे रजा क्या है। अपने आप को इस तरह से बुलंद करो कि वो राजी हो जाए। महाराज जी मेजर साहब के तमाम वचन से, तमाम उनके ज्ञान से, तमाम उनके इल्म से खुश थे, इतना राजी थे कि महाराज जी खुद मेजर साहब की हां में हां मिलाकर बात किया करते थे। ये प्यार नहीं तो और क्या है, उनके इल्म का सागर था जो दुनिया में छिड़काया करते थे। हमारे प्रोग्राम हमको महाराज जी की तरफ से और इस गोविंद सदन के तमाम मोहब्बतों की तरफ से कई मौके पेश आए जो हमने मेजर साहब के साथ अपने टूटे फूटे जुबानों के भाषण किए। आए नगर में चर्च के अंदर हम भाषण करने जब गए
سے
سینے سے لگا کر میرے پیٹھ پر ہاتھ تھپتھپاتے ہوئے کہا بیٹا موقعے کی تلاش بہت اچھا کرتے ہو, موقع دیکھ کر بولنے کی تم میں اچھی تمیز ہے, مہاراج جی آپ کو محل دیں اور تین دونوں آپ چوگنی آپ کو بولنے کی طاقت اور حوصلہ عطا فرمائے. ان کی محبت اور ان کی یہ دعا جب تک اس دنیا فانی میں ہم موجود ہیں ان کی محبت کو بلایا نہیں جا سکتا ہے, لیکن ہم تمام سنگت سے یہ ضرور کرنا چاہیں گے کہ میجر صاحب کی اچھائیوں کو جان کر کے ان سے اپنے اندر سیکھ پیدا کرنے کی کوشش کرو کہ تاکہ کل ہم اس دنیا کو چھوڑ کے جب جائیں تو اسی طرح جس طرح میجر صاحب کی محبت میں ہم سب لوگ اکٹھا ہو کر ان کی تمام اچھائیوں پر بیان کر رہے ہیں, اسی طرح ہم بھی چھوڑ کر اس دنیا کو جائیں تو چار نہیں دو ہی لوگ سہی میری اچھائی کو بیان کریں. اور اللہ کہتا ہے کہ جس کی اچھائی دنیا میں بیان کی جائے اس کے مرنے کے بعد اس کو جنت میں بہترین مقام عطا کیا جاتا ہے. ساتھ سنگت کسی کے ساتھ ہم اپنے مرحوم میجر صاحب کو اپنا پیار اپنی محبت اور اس سنگت کی طرف سے تمام محبتیں ان کے چرنوں میں ارپن کرتا ہوں اور اپنی گستاخیوں کی اس گوبر صدن دربار صاحب میں اگر ہم نے بولنے میں کوئی گستاخی ہو گئی ہو تو میں اپنی گستاخی کی معافی چاہتا ہوں. واہ گرو جی کا خالصہ, واہ گرو جی کی فتح.
میرا بہت اچھا قسمت سے بیس سال سے میں میجر صاحب سے کافی نزدیک رہ رہے سن, جب شیر صاحب پچھلے رہے سن مہاراج کے ساتھ پوری ہوتی تھی اتنی بیسی جتنا ٹائم لگتا سی مہاراج کا مہاراج کو ٹائم ملنا میجر صاحب اتنا انتظار کر رہی تھی, جو کوئی موسم ہو گیا ہوئی جو کچھ ہو گیا میجر صاحب بڑا شانتی نام انتظار کر رہی تھی جب تک ٹائم نہیں سی. ایک بار ایسے پھر صاحب کو پہنچ گئی سی مہاراج کے ساتھ, مہاراج کا بڑا خالصی ti, mi desapropos, si os felici. Si no respirano a lo che ti senti, mi desapropos, si ti, mi desacro, mi opo senti, si ti, si ti, si ti, si ti, si ti, si ti,
see you later.
Cristiana.